ਖਾਣਾ ਹੀ ਪੈਂਦਾ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਭਾਖਿਆ ਹੁੰਦੀ ਹੈ ਪਾਠ ਕਰਨਾ ਆਪਣਾ, ਅਤੇ ਅਭਾਖਿਆ ਦੂਜਿਆਂ ਦੇ ਪੜ੍ਹੇ ਹੋਏ ਕਲਮੇ, ਤੁਰਕਾਂ ਦੇ ਪੜ੍ਹੇ ਹੋਏ ਕੰਮ ਜਿਹੜੇ ਕਲਮੇ ਨੇ ਉਹਨਾਂ ਦਾ ਕੁੱਠਾ ਹੁੰਦਾ ਕੋਹ ਕੇ ਮਾਰਨਾ ਬੱਕਰਾ। ਤੁਸੀਂ ਕਿਸੇ ਨੇ ਦੇਖਿਆ ਕਿ ਤੁਰਕ ਕਿਵੇਂ ਬੱਕਰਾ ਮਾਰਦੇ ਕੋਹ ਕੇ? ਸ਼ਾਇਦ ਕਿਸੇ ਨੇ ਦੇਖਿਆ ਹੋਣਾ ਤੁਹਾਡੇ ਚੋਂ, ਮੈਂ ਦੇਖਿਆ। ਮੈਂ ਇੱਕ ਵਾਰੀ ਘਾਟ ਸ਼ਿਲਾ ਗਿਆ ਸੀ, ਟਾਟਾ ਦੇ ਕੋਲ ਪੈਂਦੀ ਘਾਟ ਸ਼ਿਲਾ, ਉੱਥੇ ਮੈਂ ਲੰਘ ਰਿਹਾ ਸੀ ਕਥਾ ਕਰਨ ਵਾਸਤੇ ਸਵੇਰੇ ਸਵੇਰੇ। 8-10 ਜਾਣਿਆਂ ਨੇ ਬੱਕਰੇ ਨੂੰ ਦੱਬਿਆ ਹੋਇਆ ਸੀ ਚੰਗੀ ਤਰ੍ਹਾਂ, ਹੌਲੀ ਹੌਲੀ ਉਹਦੇ ਗਲ ਦੇ ਉੱਤੇ ਉਹ ਚਲਾ ਰਹੇ ਛੁਰੀ ਨਾਲ, ਕਲਮਾ ਪੜ੍ਹ ਰਹੇ ਸੀ, ਬੱਕਰਾ ਤੜਫ ਰਿਹਾ ਸੀ। ਉਹ ਬੱਕਰਾ ਜਿਹੜਾ ਕਹਿੰਦੇ ਹੁਣ ਖੁਦਾ ਖੁਸ਼ ਹੋਵੇਗਾ, ਅਸੀਂ ਖੁਦਾ ਨੂੰ ਖੁਸ਼ ਕਰ ਰਹੇ ਹਾਂ, ਬੱਕਰੇ ਵਿੱਚ ਖੁਦਾ ਨਹੀਂ ਹੈ। ਕਲਮਾ ਪੜ੍ਹਦੇ ਨੇ ਬੱਕਰੇ ਵਿੱਚ ਖੁਦਾ ਨਹੀਂ, ਖੁਦਾ ਨੂੰ ਖੁਸ਼ ਕਰ ਰਹੇ ਨੇ, ਜਦੋਂ ਕਿ ਖੁਦਾ ਹੈ ਸਭ ਦੇ ਵਿੱਚ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਉਹ ਮਲੇਛ ਧਾਨ ਲੇ, ਪੂਜਾ ਪੁਰਾਣ ਮਲੇਛਾਂ ਦਾ ਧਾਨ ਖਾ ਕੇ ਕੁੱਠੀਆਂ ਚੀਜ਼ਾਂ, ਪਤਾ ਨਹੀਂ ਕਿੱਦਾਂ ਗਲਤ ਮਲਤ ਖਾਣੇ ਖਾਂਦੇ ਨੇ। ਬਹੁਤ ਚਲਾਕ ਹੈ ਦੁਨੀਆ, ਬੜੀ ਚਲਾਕ ਹੈ। 9 ਅਕਾਲ ਤਖ਼ਤ ਸਾਹਿਬ ਦਾ ਵਰਦੇ ਸਾਡੇ ਸਿੱਖ, ਉੱਥੋਂ ਹੁਕਮ ਹੈ ਸਾਨੂੰ ਝਟਕਾ ਖਾਣ ਦਾ। ਝਟਕਾ ਕੋਈ ਖਾਂਦਾ ਹੀ ਨਹੀਂ, ਕੋਈ ਵੀ ਨਹੀਂ ਖਾਂਦਾ। ਸਭ ਗੱਲਾਂ ਬਣਾਈਆਂ ਮੂੰਹ ਦੇ ਸਵਾਦ ਵਾਸਤੇ ਹਰੇਕ ਨੇ, ਕਿਉਂਕਿ ਝਟਕਾ ਤਾਂ ਸਿਰਫ ਨਿੰਗ ਸਿੰਘ ਹੀ ਖਾਂਦੇ ਨੇ, ਉਹ ਆਪਣੀ ਮਰਿਆਦਾ ਨਾਲ ਉਹਨੂੰ ਖਾਂਦੇ ਨੇ। ਨਾਲੇ ਇਹ ਮਹਾਰਾਜ ਨੇ ਆਪਣੀ ਫੌਜ ਨੂੰ ਹੀ ਚੀਜ਼ ਦਿੱਤੀ ਸੀ, ਸਿਵਲ ਵਾਲਿਆਂ ਨੂੰ ਨਹੀਂ ਸੀ ਕਿਹਾ ਹੈ। ਇਹਨਾਂ ਸਾਰਿਆਂ ਨੇ ਜਾਣ ਬੁੱਝ ਕੇ ਇਹ ਚੀਜ਼ ਆਪਣੇ 'ਚ ਲਿਆਂਦੀ ਹੈ। ਆਮ ਗ੍ਰਿਸਤੀ ਲੋਕਾਂ ਨੇ ਵੀ ਸ਼ੁਰੂ ਕੀਤਾ ਖਾਣਾ। ਉਦੋਂ ਜੰਗ ਯੁੱਧਾਂ ਵੇਲੇ ਆਪਣੀ ਫੌਜ ਨੂੰ ਕਿਹਾ ਸੀ ਜੇ ਜੰਗਲ ਵਿੱਚ ਕਿਤੇ ਘੇਰਾ ਪੈ ਜੇ, ਖਾਣ ਨੂੰ ਕਿਤੇ ਕੁਛ ਨਾ ਮਿਲੇ, ਤਾਂ ਕੋਈ ਜਿਹੜਾ ਜਾਨਵਰ ਮਿਲੇ ਉਹਨੂੰ ਝਟਕਾ ਕੇ ਖਾ ਸਕਦੇ। ਸਿਰਫ ਇਹ ਨਹੀਂ ਸੀ ਕਿਹਾ ਕਿ ਬੱਕਰਾ ਜਾਂ ਮੁਰਗਾ ਹੀ ਖਾ ਸਕਦੇ। ਸਿੰਘ ਤਾਂ ਵਿਚਾਰਿਆਂ ਨੂੰ ਜੇ ਜੋ ਵੀ ਮਿਲਿਆ, ਫਿਰ ਜੰਗਲ 'ਚ ਕੰਧ ਵਾਲ ਦੇ ਛੰਭ 'ਚ ਘੇਰਾ ਪਿਆ ਜਾਂ ਕਿਤੇ ਵੀ ਘੇਰਾ ਪਿਆ, ਉੱਥੇ ਉਹਨਾਂ ਨੇ ਜ਼ਰੂਰ ਆਪਣੀ ਮਰਿਆਦਾ ਵਰਤੀ, ਇਸ਼ਨਾਨ ਕਰਾ ਕੇ। ਹੁਣ ਵੀ ਕਰਾਉਂਦੇ ਨਿੰਘ ਸਿੰਘ ਇਸ਼ਨਾਨ ਕਰਾਉਂਦੇ ਪਹਿਲਾਂ ਬੱਕਰੇ ਨੂੰ, ਫਿਰ ਚੰਡੀ ਦੀ ਵਾਰ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਚੰਡੀ ਦੀ ਵਾਰ, ਫਿਰ ਇੱਕ ਸਿੰਘ ਸਿਰ ਦੇ ਉੱਤੇ ਖੜਦਾ, ਅਖੀਰਲੀ ਪੰਗਤੀ ਆਉਂਦੀ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ, ਇੱਕੋ ਟੱਕ ਵਿੱਚ ਸਿਰ ਲਾ ਦਿੰਦੇ ਉਹਦਾ, ਬੱਕਰੇ ਦੀ ਕਲਿਆਣ ਹੋ ਜਾਂਦੀ, ਮੁਕਤੀ ਕਰ ਦਿੰਦੇ ਨੇ। ਫੇਰ ਨਾ ਜੂਨੀ ਆਇਆ ਜਿਹਨੇ ਗਾਇਆ, ਬੱਕਰਾ ਖੁਦ ਹੀ ਸਿਰ ਝੁਕਾ ਲੈਂਦਾ। ਤੇ ਇੱਥੇ ਆ ਦੁਕਾਨਾਂ ਜਿਹੀਆਂ ਖੁੱਲੀਆਂ ਹੋਈਆਂ ਨੇ, ਪਤਾ ਨਹੀਂ ਕੀ ਬਿਮਾਰੀਆਂ ਚਿੰਬੜੀਆਂ ਹੋਈਆਂ ਜਾਨਵਰਾਂ ਨੂੰ। ਮੈਂ ਤਾਂ ਵੈਸੇ ਗੱਲ ਕੀਤੀ, ਮੈਂ ਹੁਣ ਕੋਈ ਖਾਣ ਦਾ ਉਪਦੇਸ਼ ਨਹੀਂ ਕਰਦਾ, ਮੈਂ ਇਹ ਗੱਲ ਕਰਦਾ ਕਿ ਦੁਨੀਆ ਆਪਣੇ ਮਤਲਬ ਲਈ ਮਰਿਆਦਾ ਨੂੰ ਆਪਣੇ ਢੰਗ ਨਾਲ ਹੀ ਬਦਲ ਲੈਂਦੀ ਹੈ। ਪਰ ਇਹ ਸਾਨੂੰ ਗ੍ਰਿਸਤੀਆਂ ਨੂੰ ਐਸਾ ਖਾਣ ਦਾ ਹੁਕਮ ਨਹੀਂ ਸੀਗਾ, ਇਹ ਆਪਣੀ ਫੌਜ ਲਈ ਮਹਾਰਾਜ ਨੇ ਕਈ ਕਾਨੂੰਨ ਬਣਾਏ ਸੀ। ਉਹ ਆਪਾਂ ਫੌਜ ਵਾਲੇ ਕਾਨੂੰਨ ਜੇ ਤਾਂ ਦੇਖਿਆ ਵੀ ਇੱਧਰ ਸਵਾਦ ਹੈ, ਫਿਰ ਤਾਂ ਆਪਾਂ ਵੀ ਫੌਜੀ ਬਣ ਮੈਂ ਇਹਨੇ ਨਾਲ ਹੀ, ਮੈਂ ਵੀ ਫੌਜੀ ਹਾਂ, ਮੈਂ ਵੀ ਮਹਾਰਾਜ ਦੀ ਫੌਜ ਹੈ। ਜੇ ਦੇਖਿਆ ਵੀ ਹੁਣ ਅੱਗੇ ਸਿਰ ਦੇਣਾ ਪੈਣਾ, ਅਸੀਂ ਤਾਂ ਗ੍ਰਿਸਤੀ ਹਾਂ ਜੀ, ਇਹ ਸਿਰ ਤਾਂ ਦੂਜੀਆਂ ਫੌਜਾਂ ਹੀ ਦੇਣਗੀਆਂ ਜਾ ਕੇ। ਜੇ ਮਰਨਾ ਪੈ ਜੇ ਫਿਰ ਇਹ ਗ੍ਰਿਸਤੀ ਪਿੱਛੇ ਨੂੰ ਭੱਜਦੇ ਨੇ, ਜੇ ਸਵਾਦ ਲੈਣੇ ਹੋਣ ਫਿਰ ਗ੍ਰਿਸਤੀ ਮੂਹਰੇ ਨੂੰ ਦੌੜਦੇ, ਚਲੋ ਉੱਥੇ ਫਲਾਣੇ ਥਾਂ ਉਹ ਫਲਾਨੀ ਚੀਜ਼ ਵਰਤਦੀ ਹੈ, ਫਲਾਨੀ ਥਾਂ ਫਲਾਨੀ। ਸਵਾਦਾਂ ਲਈ ਲੋਕ ਧਰਮ ਨੂੰ ਮੂਹਰੇ ਲਿਆਉਂਦੇ ਨੇ, ਜਦੋਂ ਮਰਨਾ ਪੈਂਦਾ ਉਦੋਂ ਕਹਿੰਦੇ ਇਹ ਸਾਡੀ ਮਰਿਆਦਾ ਹੀ ਨਹੀਂ ਹੈ। ਤਾਂ ਮਹਾਰਾਜ ਨੇ ਇੱਥੇ ਕਿਹਾ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਉਹ ਸਾਡੇ ਚੌਂਕੇ 'ਤੇ ਨਾ ਕੋਈ ਜਾਇਓ, ਚੌਂਕਾ ਕੀ ਹੋ ਜਾਏਗਾ, ਪਿੱਟਿਆ ਜਾਏਗਾ। ਊਂ ਮਾੜੀਆਂ ਚੀਜ਼ਾਂ ਖਾਣੀਆਂ, ਊਂ ਚੌਂਕੇ ਦੁਆਲੇ ਕਾਰ ਕੱਢਣੀ। ਦੇ ਕੈ ਚੌਂਕਾ ਕੱਢੀ ਕਾਰ, ਚੌਂਕਾ ਬਣਾ ਕੇ ਚੰਗੀ ਤਰ੍ਹਾਂ ਉੱਤੇ ਚਾਰੇ ਪਾਸੇ ਲਕੀਰ ਖਿੱਚ ਦਿੱਤੀ, ਇਹਦੋਂ ਅੰਦਰ ਨਾ ਕੋਈ ਆਵੇ, ਸਾਡਾ ਚੌਂਕਾ ਪਿੱਟਿਆ ਜਾਵੇਗਾ। ਪਰ ਮਹਾਰਾਜ ਕਹਿੰਦੇ ਉੱਪਰ ਆਏ ਬੈਠੇ ਕੂੜਿਆਰ, ਕਾਰੀ ਕੱਢੀ ਕਿਆ ਥੀ ਆ ਜਾਂ ਚਾਰੇ ਬੈਠੀਆਂ ਨਾਲ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰਿਦੁਆਰ ਪ੍ਰਸ਼ਾਦਾ ਛਕਾਉਣ ਲੱਗੇ, ਆਓ ਮਹਾਰਾਜ ਤੁਸੀਂ ਤਾਂ ਸਾਡੇ ਪੂਜਨੀਕ ਹੋ। ਜਾਂ ਭਾਈ ਮਰਦਾਨਾ ਅੰਦਰ ਬਹਿਣ ਲੱਗੇ, ਇਹ ਬਾਹਰ ਚੱਲ ਕਿਉਂ ਜੀ, ਕਹਿੰਦੇ ਮਹਾਰਾਜ ਇਹਨੂੰ ਨਹੀਂ ਖਵਾ ਸਕਦੇ, ਮੁਸਲਮਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹਨੂੰ ਕੀ, ਸਾਡਾ ਸੰਗੀ ਸਾਥੀ ਬਾਣੀ ਪੜ੍ਹਨ ਵਾਲਾ ਦਾੜੀ ਕੇਸ ਸਾਬਤ ਨੇ, ਮਰਿਆਦਾ ਵਿੱਚ ਰਹਿੰਦਾ, ਨਹੀਂ ਮਹਾਰਾਜ ਇਹ ਨੀਚ ਜਾਤ ਮਰਾਸੀ ਅਸੀਂ ਨਹੀਂ ਖਵਾਉਂਦੇ। ਮਹਾਰਾਜ ਕਹਿੰਦੇ ਫਿਰ ਮੈਂ ਵੀ ਨਹੀਂ ਛਕਣਾ, ਚਲ ਮਰਦਾਨਿਆਂ ਬਾਹਰ ਚੱਲੀਏ ਇਹਨਾਂ ਦੀ ਕਾਰੀ ਚੋਂ। ਕਾਰੀ ਕੱਢੀ ਕਿਆ ਥੀ ਜੇ ਚਾਰੇ ਬੈਠੇ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਮਹਾਰਾਜ ਚੰਗੀ ਝਾੜ ਝੰਬ ਕੀਤੀ ਉੱਥੇ। ਇੱਥੇ ਵੀ ਕਹਿੰਦੇ ਉੱਪਰ ਆਏ ਬੈਠੇ ਕੂੜਿਆਰ, ਆਖੇ ਸਾਡਾ ਚੌਂਕਾ ਸੁੱਚਾ ਹੈ, ਉੱਥੇ ਕੂੜਿਆਰਾਂ ਨੂੰ ਲਿਆ ਕੇ ਬਿਠਾ ਦਿਓ। ਉਹ ਕੂੜਿਆਰ ਬ੍ਰਾਹਮਣ ਉੱਥੇ ਬੈਠ ਗਏ। ਜੇ ਕੋਈ ਉੱਧਰ ਨੂੰ ਦੇਖਦਾ ਜਾਂ ਅੰਦਰ ਵੜਨ ਦਾ ਯਤਨ ਕਰਦਾ, ਮਤ ਪਿੱਟਾ ਵੇ ਮਤ ਪਿੱਟਾ, ਉਹ ਦੇਖੀ ਕਿਤੇ ਪਿੱਟਦੇ ਮਤਾਂ ਕਿਤੇ ਪਿੱਟਦੇ ਸਾਡੀ ਰੋਟੀ ਨੂੰ। ਗੱਲ ਤਾਂ ਹੁੰਦੀ ਉਹ ਬਣਾਈ ਹੁੰਦੀ ਵਧੀਆ ਦੇਸੀ ਘਿਓ ਪਾ ਕੇ ਅੱਛੀਆਂ, ਦੂਜੇ ਨੂੰ ਕਹਿਣਗੇ ਤੂੰ ਇੱਥੇ ਖਾਈ ਜਾ ਮੂੰਗੀ ਦੀ ਦਾਲ ਰੋਟੀ ਨਾਲ, ਅਤੇ ਆਪਣਾ ਜਿੱਥੇ ਸਮਾਨ ਬਣਾਉਂਦੇ ਉੱਥੇ ਤਾਂ ਹੀ ਉਹ ਕਹਿੰਦੇ ਉੱਥੇ ਪਿੱਟਿਆ ਨਾ ਜਾਵੇ, ਕਿਤੇ ਇੱਧਰ ਵਿਸ਼ੇਸ਼ ਲੰਗਰ ਹੈ, ਇਹ ਅੰਨ ਸਾਡਾ ਫਿੱਟ ਹੈ, ਕਿਤੇ ਸਾਡਾ ਅੰਨ ਨਾ ਫਿੱਟ ਜਾਵੇ। ਤਨ ਫਿੱਟ ਹੈ ਫੇੜ ਕਰੇਨ, ਸੋ ਇਸ ਕਰਕੇ ਕਹਿੰਦੇ ਫੇੜ ਕਰਦੇ ਨੇ ਪਾਪ ਬੜੇ ਬੜੇ, ਸੋ ਕਰਦੇ ਨੇ ਜਿਹੜੇ ਪਾਪ, ਅੱਖੀਂ ਸੂਤਕ ਵੇਖਣਾ ਪਰਤ ਰਹਿ ਪਰਤ ਅਨੁਰੂਪ, ਇਹੋ ਜਿਹੇ ਪਾਪ ਕਰਕੇ ਸਰੀਰ ਪਹਿਲਾਂ ਹੀ ਫਿੱਟੇ ਪਏ ਨੇ, ਤੁਹਾਡੇ ਸਰੀਰ ਬਿਲਕੁਲ ਗਲੇ ਪਏ ਨੇ ਪਾਪ ਕਰਮ ਕਰ ਕਰਕੇ। ਮਨ ਜੂਠਾ ਹੈ, ਮਨ ਅੰਦਰੋਂ ਜੂਠਾ ਤੁਹਾਡਾ, ਮਨ ਪਾਪੀ ਹੈ। ਚੂਲੀ ਭਰੇਨ, ਚੂਲੀਆਂ ਭਰ ਭਰ ਕੇ ਕੁਰਲੀਆਂ ਕਰ ਕਰਕੇ ਮੰਤਰ ਪੜ੍ਹਦੇ ਹੋ ਰੋਟੀ ਖਾਣ ਤੋਂ ਪਹਿਲਾਂ ਰੋਟੀ ਖਾਣ ਤੋਂ ਬਾਅਦ ਵਿੱਚ। ਮਹਾਰਾਜ ਕਹਿੰਦੇ ਇਹਦੇ ਨਾਲ ਕੋਈ ਸੁੱਚਾ ਹੁੰਦਾ ਕਦੇ ਦੇਖਿਆ ਤੁਸੀਂ? ਕਹੋ ਨਾਨਕ ਸੱਚ ਧਿਆਈ ਹੈ। ਮਹਾਰਾਜ ਕਹਿੰਦੇ ਭਾਈ ਸੱਚੇ ਨਾਮ ਨੂੰ ਧਿਆਇਆ ਕਰੋ, ਸੱਚੇ ਨਾਮ ਦੇ ਧਿਆਉਣ ਨਾਲ ਸੁੱਚ ਹੋਵੇ, ਆਤਮਕ ਪਵਿੱਤਰਤਾ ਹੁੰਦੀ ਹੈ, ਸਰੀਰ ਪਵਿੱਤਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਪਵਿੱਤਰ ਹੋਏ ਸੇ ਜਨਾ ਜਿਨ੍ਹੀ ਹਰ ਧਿਆਇਆ, ਹਰ ਧਿਆਇਆ ਪਵਿੱਤਰ ਹੋਏ ਗੁਰਮੁਖ ਜਿਨ੍ਹੀ ਧਿਆਇਆ, ਪਵਿੱਤਰ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤਰ ਸੰਗਤ ਸਬਾਈਆ, ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨ੍ਹੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤਰ ਜਿਨ੍ਹੀ ਗੁਰਮੁਖ ਹਰ ਹਰ ਧਿਆਇਆ। ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ। ਹੁਣ ਤੁਸੀਂ ਲਿਜਾਂਦੇ ਹੋ ਹੋਰ ਪਾਸੇ ਨੂੰ ਗੱਲ ਨੂੰ, ਕਹਿੰਦੇ ਸੁੱਚ ਹੋਵੇ ਤਾਂ ਸੱਚ ਪਾਈ ਹੈ। ਉਹ ਜਿਹੜੀ ਸੁੱਚਮ ਆਪਾਂ ਰੱਖਦੇ ਹਾਂ ਉਹ ਤਾਂ ਪੰਡਿਤ ਵੀ ਬਹੁਤ ਰੱਖਦੇ ਸੀ, ਉਹਨੂੰ ਸਤਿਗੁਰੂ ਘੱਟ ਨਹੀਂ ਰਹੇ। ਕਹਿੰਦੇ ਉਹ ਸੁੱਚਮ ਤਾਂ ਰੱਖਣੀ ਰੱਖਣੀ ਹੈ, ਪਰ ਨਾਮ ਦੀ ਪਵਿੱਤਰਤਾ ਜ਼ਰੂਰ ਲਿਆਓ, ਨਾਮ ਜਪ ਕੇ ਸੁੱਚ ਹੋਵੇ, ਆਤਮਕ ਪਵਿੱਤਰਤਾ ਹੋਵੇ, ਅੰਦਰੋਂ ਬੰਦਰਾ ਪਵਿੱਤਰ ਹੋਵੇ, ਬਾਹਰੋਂ ਪਵਿੱਤਰ ਹੋਵੇ, ਤਾਂ ਸੱਚ ਪਾਈ ਹੈ। ਤਾਂ ਮਹਾਰਾਜ ਕਹਿੰਦੇ ਸੱਚ ਜੋ ਹੈ ਅਕਾਲ ਪੁਰਖ ਵਾਹਿਗੁਰੂ, ਤਾਂ ਉਹਦੀ ਪ੍ਰਾਪਤੀ ਹੋ ਸਕਦੀ ਹੈ ਜੇ ਆਪਾਂ ਪਵਿੱਤਰ ਹੋਈਏ। ਇਹ ਪਵਿੱਤਰਤਾ ਦੀ ਗੱਲ ਬੜੀ ਡੂੰਘੀ ਹੈ, ਆਮ ਜੀਵਾਂ ਨੂੰ ਸਮਝ ਨਹੀਂ ਲੱਗਦੀ ਹੈ। ਪਵਿੱਤਰ ਹੋਣਾ, ਸੁੱਚੇ ਹੋਣਾ, ਇਹ ਅੱਖਰ ਵੱਖ ਵੱਖਰੇ, ਪਵਿੱਤਰ ਸੁੱਚਮ ਸਾਫ ਸੁਥਰਾ। ਹੁਣ ਪਾਣੀ ਤਾਂ ਸਾਫ ਸੁਥਰਾ ਕਈ ਜਗ੍ਹਾ ਦੇ ਉੱਤੇ ਖੜਾ ਹੁੰਦਾ ਹੈ, ਪਰ ਪਵਿੱਤਰ ਨਹੀਂ ਹੁੰਦਾ। ਇਸ ਕਰਕੇ ਪਵਿੱਤਰਤਾ ਆਪਣੀ ਥਾਂ ਦੇ ਉੱਤੇ, ਤਾਂ ਤੇ ਸਾਨੂੰ ਇਹ ਦੇਖਣਾ ਪਵੇਗਾ ਪਵਿੱਤਰਤਾ ਕੀ ਚੀਜ਼ ਹੈ, ਸੁੱਚਮ ਕੀ ਚੀਜ਼ ਹੈ, ਸਾਫ ਸੁਥਰਾ ਕੀ ਹੈ। ਸਾਫ ਸੁਥਰਾ ਪਾਣੀ ਦੇਖਣ ਨੂੰ ਤਾਂ ਸਾਫ ਸੁਥਰਾ ਹੀ ਲੱਗਦਾ, ਪਰ ਉਹਦੇ ਵਿੱਚ ਕਿਸੇ ਬੰਦੇ ਨੇ ਆ ਕੇ ਗੰਦੇ ਹੱਥ ਧੋ ਦਿੱਤੇ ਨੇ, ਦੇਖਣ ਤਾਂ ਹਲੇ ਵੀ ਸਾਫ ਸੁਥਰਾ ਹੀ ਲੱਗਦਾ, ਪਰ ਉਹਨੂੰ ਆਪਾਂ ਪਵਿੱਤਰ ਨਹੀਂ ਕਹਿ ਸਕਦੇ, ਉਹਨੂੰ ਸੁੱਚਾ ਪਾਣੀ ਨਹੀਂ ਕਹਿ ਸਕਦੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਰਿਆਂ ਨਾਲੋਂ ਵੱਡੀ ਪਵਿੱਤਰਤਾ ਜਿਹੜੀ ਨਾਮ ਦੇ ਅੰਦਰ ਹੈ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਪਵਿੱਤਰਤਾ ਮਿਲੀ ਹੈ। ਸੁੱਚਮ ਰੱਖੋ ਵੱਧ ਤੋਂ ਵੱਧ, ਪਵਿੱਤਰਤਾ ਰੱਖੋ, ਸਫਾਈ ਰੱਖੋ, ਸਤਿਗੁਰੂ ਰੋਕਦੇ ਨਹੀਂ ਹੈ। ਇੱਥੇ ਵੀ ਬ੍ਰਾਹਮਣਾਂ ਨੂੰ ਇਹੀ ਉਪਦੇਸ਼ ਕੀਤਾ ਹੈ, ਨਾਮ ਲੈ ਜਾਹੇ ਤਰਨ ਦਾ, ਨਾਮ ਲੈਣ ਨਾਲ ਹੀ ਬੰਦਾ ਤਰਦਾ ਹੈ, ਕੇਵਲ ਬਾਹਰਲੇ ਧਾਰਮਿਕ ਕਰਮ ਧਰਮ ਕਰਨ ਦੇ ਨਾਲ ਨਹੀਂ ਤਰਦਾ ਹੁੰਦਾ ਇਨਸਾਨ। ਧੋਤੀ ਪਹਿਨ ਲਈ, ਟਿੱਕੇ ਲਾ ਲਏ, ਮਾਲਾ ਪਹਿਨ ਲਈ ਗਲ ਚ, ਤਿੰਨ ਟਾਈਮ ਭਾਵੇਂ ਨਹਾਈ ਜਾਵੇ, ਸਾਰੀ ਕਿਰਿਆ ਬਾਹਰਲੀ ਬੇਅਰਥ ਹੈ ਜੇ ਨਾਮ ਨਹੀਂ ਜਪਦਾ। ਇਸ ਤਰ੍ਹਾਂ ਆਪਣੇ ਨਾਲ ਵੀ ਹੈ, ਬਾਹਰਲੀ ਕਿਰਿਆ ਦਾ ਦਿਖਾਵਾ ਨਹੀਂ ਕਰਨਾ, ਹਿਰਦੇ ਵਿੱਚ ਨਾਮ ਹੋਵੇ, ਮੁੱਖ ਵਿੱਚ ਨਾਮ ਹੋਵੇ ਤੇ ਬਾਹਰ ਸਾਰੀ ਮਰਿਆਦਾ ਹੋਵੇ, ਤਾਂ ਜੀਵ ਤਰਦਾ ਸੰਸਾਰ ਸਾਗਰ ਤੋਂ। ਆਓ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਨਾਲ ਹੀ ਸਾਰੀ ਪਵਿੱਤਰਤਾ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਨੇ ਕੱਲ੍ਹ ਫਰਮਾਇਆ ਸੀ ਆਪਾਂ ਨੂੰ, ਛੋਡੀਲੇ ਪਾਖੰਡ ਦਾ ਨਾਇ ਲਿਆ ਜਾਹੇ ਧਰਨ ਦਾ, ਇਹ ਜਿਹੜਾ ਪਖੰਡ ਹੈ ਨਾ ਇਹਨੂੰ ਛੱਡ ਦਿਓ, ਅੰਦਰੋਂ ਹੋਰ ਬਾਹਰੋਂ ਹੋਰ ਹੋਣਾ। ਹੁਣ ਸਤਿਗੁਰੂ ਪੌੜੀ ਫਰਮਾਉਂਦੇ ਨੇ, ਪੌੜੀ ਚਿੱਤਾ ਅੰਦਰ ਸਭ ਕੋ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਚਿੱਤ ਵਿੱਚ, ਮਨ ਵਿੱਚ, ਦਿਲ ਵਿੱਚ ਸਭ ਕੋਈ ਹੈ। ਜੇ ਆਪਾਂ ਕਹੀਏ ਵੀ ਮੈਨੂੰ ਨਹੀਂ ਵਾਹਿਗੁਰੂ ਜਾਣਦੇ, ਤੈਨੂੰ ਵੀ ਜਾਣਦੇ, ਸਭ ਨੂੰ ਜਾਣਦੇ ਆ, ਮਾੜਾ ਜਿਹਾ ਸਿਰਫ ਨਾਂ ਲੈਣ ਦੀ ਲੋੜ ਹੁੰਦੀ ਉਹਨਾਂ ਕੋਲ, ਬਸ ਨਾਂ ਲੈਣ ਦੀ ਲੋੜ ਹੈ। ਪਿਛਲੇ ਅਗਲੇ ਸਾਰੇ ਜਨਮਾਂ ਦਾ ਬਾਇਓਡਾਟਾ ਕੱਢ ਕੇ ਸਾਹਮਣੇ ਰੱਖ ਦਿੰਦੇ ਨੇ, ਆਹੀ ਬੰਦਾ ਨਾ, ਹਾਂਜੀ ਇਹੀ ਬੰਦਾ ਹੈ, ਉਹ ਇੱਕ ਬੰਦਾ, ਇਹ ਨਿਕੰਮਾ ਆਦਮੀ ਹੈ। ਜਿਹੜੇ ਕਹਿ ਦਿੰਦੇ ਨੇ ਇਹ ਬੰਦਾ ਚੰਗਾ, ਇਹ ਬੰਦਾ ਮਾੜਾ ਹੈ, ਉਹਨਾਂ ਨੂੰ ਕੋਈ ਭੁੱਲਿਆ ਹੋਇਆ ਭਲਾਂ ਦੀ? ਚਿੱਤ ਅੰਦਰ ਸਭ ਕੋ, ਸਾਰੇ ਉਹਦੇ ਚਿੱਤ ਵਿੱਚ ਨੇ। ਉੱਥੇ ਵੇਖ ਨਦਰੀ ਹੇਠ ਚਲਾਇਨ ਦਾ, ਸਾਰਿਆਂ ਨੂੰ ਵੇਖਦਾ ਹੈ, ਚੰਗੀ ਤਰ੍ਹਾਂ ਪਾਲਦਾ ਹੈ, ਆਪਣੀ ਨਿਗਾਹ ਹੇਠ ਚਲਾਉਂਦਾ ਹੈ। ਜੇ ਆਪਾਂ ਕਹੀਏ ਕਿ ਹੁਣ ਰੱਬ ਨੇ ਨਹੀਂ ਦੇਖਿਆ, ਹੁਣ ਉਹ ਚਲਾਉਂਦਾ ਨਹੀਂ ਹੈ, ਵਾਹਿਗੁਰੂ ਹੁਣ ਵੀ ਆਪਾਂ ਨੂੰ ਚਲਾ ਰਹੇ ਨੇ, ਆਪਣੇ ਅਤੇ ਉਹਦੇ ਵਿੱਚ ਇੱਕ ਗੱਲ ਦਾ ਫਰਕ ਪੈ ਗਿਆ, ਆਪਾਂ ਉਹਦੇ ਨਾਲ ਇੱਕ ਨਹੀਂ ਹੋ ਸਕੇ, ਉਹਦੇ ਭਾਣੇ ਅਨੁਸਾਰ ਨਹੀਂ ਚੱਲ ਸਕੇ, ਆਪਾਂ ਦੋਵੇਂ ਰਲ ਕੇ ਚੱਲੀਏ ਬਈ, ਇੱਕ ਹੋ ਕੇ ਚੱਲੀਏ, ਬਹੁਤਾ ਹੀ ਸੌਖਾ ਕੰਮ ਹੈ। ਜਿਵੇਂ ਜਿਵੇਂ ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਮੰਨ ਲਓ ਤੇ ਉਹ ਬਹੁਤ ਵੱਡੀਆਂ ਕਰ ਦਿੰਦੇ ਆ, ਬਹੁਤ ਛੋਟੇ ਛੋਟੇ ਕੰਮਾਂ 'ਤੇ ਪ੍ਰਸੰਨ ਹੋ ਜਾਂਦੇ। ਕੰਘਾ ਦੋਨੋਂ ਵਕਤ ਕੀਤਾ, ਬਸ ਦਸਵੇਂ ਪਾਤਸ਼ਾਹ ਨੂੰ ਖੁਸ਼ ਕਰਨਾ ਕੋਈ ਔਖਾ ਨਹੀਂ ਹੈ, ਦੋ ਟਾਈਮ ਕੰਘਾ ਕਰ ਲਓ, ਦਸਤਾਰ ਚੁਣ ਕੇ ਬੰਨ ਲਓ, ਦਾਤਣ ਨੀਤ ਕਰੈ ਨੈ ਦੁੱਖ ਪਾਵੈ ਲਾਲ ਜੀ, ਪੰਜੇ ਕਕਾਰਾਂ ਨੂੰ ਸੰਭਾਲ ਕੇ ਰੱਖੋ, ਪੰਜ ਬਾਣੀਆਂ ਪੜ੍ਹ ਲਓ ਅਤੇ ਕੁਰਹਿਤ ਕੋਈ ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਉੱਤੇ ਖੁਸ਼ ਨੇ, ਮਹਾਰਾਜ ਜੀ ਤਾਂ ਬਹੁਤ ਪ੍ਰਸੰਨ ਹੁੰਦੇ ਨੇ ਕਿ ਇਹ ਸਿੱਖ ਨੇ ਸਾਡੇ ਬਚਨ ਨੂੰ ਕਮਾਇਆ ਹੈ। ਸਤਿਗੁਰੂ ਆਪਾਂ ਨੂੰ ਹਮੇਸ਼ਾ ਆਪਣੀ ਨਿਗਾਹ ਥੱਲੇ ਅਕਾਲ ਪੁਰਖ ਵਾਹਿਗੁਰੂ ਚਲਾਉਂਦੇ ਨੇ, ਔਰ ਆਪਾਂ ਉਹਨਾਂ ਦੇ ਅੰਦਰ ਹਾਂ, ਸਾਰੇ ਪੂਰਾ ਬ੍ਰਹਿਮੰਡ ਹੀ ਅਕਾਲ ਪੁਰਖ ਦੇ ਅੰਦਰ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਚਿੱਤੇ ਅੰਦਰ ਸਭ ਕੋ, ਸਾਰਿਆਂ ਦੇ ਚਿੱਤ ਵਿੱਚ ਉਹ ਫਿਰ ਆਪ ਬੈਠਾ ਹੈ। ਜੇ ਆਪਾਂ ਕਹੀਏ ਆਪਾਂ ਉਹਦੇ ਚਿੱਤ ਵਿੱਚ ਨਹੀਂ, ਤਾਂ ਆਪਾਂ ਤਾਂ ਉਹਦੇ ਚਿੱਤ ਵਿੱਚ ਹਾਂ, ਉਹ ਆਪਣੇ ਚਿੱਤ ਵਿੱਚ ਹੈ, ਫਿਰ ਉਹ ਆਪਣੇ ਅੰਦਰ ਵੀ ਬੈਠਾ ਹੈ, ਫਿਰ ਆਪਣੇ ਬਾਹਰ ਵੀ ਬੈਠਾ, ਉਹ ਆਪਾਂ ਨੂੰ ਅੰਦਰੋਂ ਵੀ ਚਲਾਉਂਦਾ ਬਾਹਰੋਂ ਵੀ ਚਲਾਉਂਦਾ, ਪਾਲਦਾ ਹੈ, ਦੇਖਦਾ ਹੈ, ਪੈਦਾ ਕਰਦਾ ਹੈ, ਰੋਜੀ ਰੋਟੀ ਦਿੰਦਾ ਹੈ, ਬੇਅੰਤ ਹੈ, ਪ੍ਰੇਰਣਾ ਦਿੰਦਾ ਹੈ ਨਾਮ ਜਪਣ ਦੀ, ਕਦੇ ਕਦੇ ਦੂਜੀ ਪ੍ਰੇਰਣਾ ਵੀ ਦੇਣਾ, ਨਾ ਨਾਮ ਜਪਣ ਦੀ ਪ੍ਰੇਰਣਾ ਵੀ ਅੰਦਰੋਂ ਹੀ ਬੈਠਾ ਦੇਣਾ, ਕਿਉਂਕਿ ਉਹ ਕਰਦਾ ਤਮਾਸ਼ੇ, ਚੋਜ ਤਮਾਸ਼ੇ ਆ ਵਾਹਿਗੁਰੂ ਦੇ, ਹਾਸੇ ਖੇਡੇ ਆ ਉਹਨੇ, ਉਹ ਜਿੱਧਰ ਜੀ ਕਰੇ ਬੰਦੇ ਨੂੰ ਲਾ ਦਿੰਦਾ, ਬੰਦਾ ਵਿਚਾਰਾ ਸੋਚਦਾ ਮੈਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਨਹੀਂ ਕਰਦੇ, ਵਾਹਿਗੁਰੂ ਹੀ ਕਰਦੇ ਨੇ, ਉਹੀ ਚਲਾਉਂਦੇ ਨੇ, ਜਿਉਂ ਤੂੰ ਚਲਾਏ ਤੇ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤੇਰਾ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜੇ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ, ਸੁਖ ਪਾਵੇ ਕਹਿ ਨਾਨ ਸੱਚੇ ਸਾਹਿਬ, ਜਿਉਂ ਭਾਵੈ ਤੇਰਾ ਜਲਾਵਹੇ, ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ, ਪਹਿਲਾਂ ਕਰਮ ਕਰਾਉਂਦਾ ਵਡਿਆਈ ਦੇ ਦੇਣ ਵਾਲਾ, ਉਹਦੇ ਕੋਲੋਂ ਉਹਨੂੰ ਪ੍ਰੇਰਣਾ ਦੇ ਕੇ ਉਹਨੂੰ ਵਡਿਆਈ ਮਿਲ ਜਾਂਦੀ ਆ, ਜਿਹਦੇ ਤੋਂ ਉਹਨਾਂ ਨੇ ਵਡਿਆਈ ਦੇਣੀ ਜਿਹਨੂੰ, ਉਹਨੂੰ ਪ੍ਰੇਰਣਾ ਦੇ ਕੇ ਕਰਮ ਕਰਵਾ ਲੈਂਦੇ ਨੇ, ਤੇ ਜਿਹਨੂੰ ਨਹੀਂ ਵਡਿਆਈ ਦੇਣੀ ਉਹ ਤੋਂ ਕਰਮ ਨਹੀਂ ਕਰਵਾਉਂਦੇ। ਦੁਨੀ ਚੰਦ ਦੌੜ ਗਿਆ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ, ਉਹ ਭਾਈ ਬਚਿੱਤਰ ਸਿੰਘ ਨੇ ਉਹੀ ਥਾਪੜਾ ਲੈ ਲਿਆ, ਉਹਨਾਂ ਤੋਂ ਕਰਮ ਕਰਾ ਕੇ ਵਡਿਆਈ ਦੇ ਤੀ,
جب تک دنیا رہو گی دنی چند کی بدنامی ہی رہو گی. وہ دوڑ گیا. اس کر کے مہاراج کہنے اسی آپے ہی پریرنا دے کے کرم کروانے ہیں, کوئی نہ جنہ بھی کروانے ہیں سب سیوا کراؤنے ہیں, سمن کراؤنے ہیں, اسی ہی کراؤنے ہوں. یہ کول کھڑ کے اسی کروانے ہیں تو یہ سانو تاں ہوندا من چ کروانے ہوں. اسی یہ لوکاں چ کھڑ کے ڈیندا مارو گا بڑیاں یہ میں کیتا ہے. کہنے اتھوں ساڈی ناراضگی شروع ہو جاندی ہے. ਇੰਨਾ ਨਹੀਂ ਕਹਿ ਸਕਦਾ ਕਿ ਮਹਾਰਾਜ ਕਰਵਾ ਰਹੇ ਨੇ ਮੇਰੇ ਕੋਲੋਂ, ਇਹ ਲੋਕਾਂ 'ਚ ਖੜ ਕੇ ਡੀਂਗਾ ਮਾਰਦਾ ਮੈਂ ਕੀਤਾ. ਵੱਡੋ ਵੱਡਾ ਵੱਡਿਆਂ ਨਾਲੋਂ ਵੱਡਾ ਹੈ, ਵੱਡੋ ਵੱਡਾ. ਅਰਥ ਕਰਨ ਵੇਲੇ ਬਿੰਦੀ ਲੱਗ ਜਾਂਦੀ ਹੈ, ਅਰਥ ਤੋਂ ਪਹਿਲਾਂ ਮੈਂ ਬਿੰਦੀ ਨਹੀਂ ਲਾਉਂਦਾ ਕਿਉਂਕਿ ਬਿੰਦੀ ਬਹੁਤ ਹੀ ਸੂਖਮ ਚੀਜ਼ ਹੈ. ਜੇ ਕਿਤੇ ਮਾੜੀ ਜਿਹੀ ਗਲਤ ਲੱਗ ਗਈ ਸਾਰਾ ਅਰਥ ਦਾ ਹੀ ਅਨਰਥ ਬਣ ਜਾਣਾ. ਇਹ ਵਿਦਵਾਨ ਹੁਣ ਪਛਤਾਉਂਦੇ ਨੇ. ਕਈ ਵਿਦਵਾਨ ਹੁਣ ਕਹਿੰਦੇ ਨੇ ਬਿੰਦੀਆਂ ਕਾਹਦੀਆਂ ਲਵਾ ਲਈਆਂ, ਕਹਿੰਦੇ ਬਸ ਠੀਕ ਹੀ ਆ. ਮੈਂ ਕੀ ਹੋਇਆ, ਬਿੰਦੀਆਂ ਤਾਂ ਕਹਿੰਦੇ ਅਸੀਂ ਥੋੜੀਆਂ ਲਾਉਣ ਨੂੰ ਕਹੀਆਂ ਸੀ, ਹੁਣ ਲੋਕਾਂ ਨੇ ਬਿੰਦੀ ਨੱਕ 'ਚ ਹੀ ਫਿੱਟ ਕਰ ਲਈ. ਬਸ ਹਰੇਕ ਅੱਖਰ 'ਤੇ ਹੀ ਬਿੰਦੀ ਲਾਉਣ ਲੱਗ ਪਏ. ਕਹਿੰਦੇ ਇਹ ਬੜੀ ਪ੍ਰੋਬਲਮ ਖੜੀ ਹੋ ਗਈ. ਮੈਂ ਕਿਹਾ ਇਹ ਬਿੰਦੀ ਤਾਂ ਪਹਿਲੇ ਵੀ ਲਵਾ ਸਕਦੇ ਸੀ, ਇਹੋ ਜਿਹੀ ਗੱਲ ਨਹੀਂ ਸੀ. ਬਿੰਦੀ ਬਿੰਦੀ ਦਾ ਗਿਆਨ ਤਾਂ ਕਿਸੇ ਕਾਫੀ ਗਿਆਨਵਾਨ ਨੂੰ ਹੀ ਹੋ ਸਕਦਾ ਕਿ ਬਿੰਦੀ ਆਉਂਦੀ ਹੈ ਕਿ ਨਹੀਂ ਇੱਥੇ ਆਉਂਦੀ. ਇਸ ਕਰਕੇ ਵੱਡੋ ਵੱਡਾ, ਵੱਡਿਆਂ ਨਾਲੋਂ ਵੱਡਾ, ਵੱਡ ਮੇਦਨੀ, ਜਿਹਦੀ ਮੇਦਨੀ ਧਰਤੀ ਵੱਡੀ ਬਣਾਈ ਹੋਈ ਹੈ, ਉਹ ਦੁਨੀਆਂ ਨੂੰ ਬਣਾ ਕੇ ਧਰਤੀ 'ਤੇ ਸਿਰੇ ਸਿਰ ਧੰਦਾ ਲਾਇੰਦਾ, ਸਿਰ ਬਾ ਸਿਰ ਧੰਦਿਆਂ 'ਤੇ ਲਾਉਂਦਾ. ਤੂੰ ਆਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਕਰਨਾ, ਤੇਰਾ ਇਹ ਕੰਮ ਹੈ. ਉਹਨਾਂ ਨੂੰ ਉੱਧਰ ਉਲਝਾ ਛੱਡਦਾ ਤੇ ਆਪਣੇ ਪਿਆਰਿਆਂ ਨੂੰ ਕੀ ਕਹਿੰਦਾ, ਤੂੰ ਇੱਥੇ ਬਹਿ ਜਾ ਮੇਰੇ ਕੋਲ, ਉਹ ਲੱਗਿਆ ਰਹਿਣ ਦੇ. ਕਿਉਂ ਮਹਾਰਾਜ? ਕਹਿੰਦੇ ਉਹਨੂੰ ਖੱਜਲ ਖਵਾਲ ਹੋਣ ਦੇ, ਮੈਂ ਉਹਨੂੰ ਉੱਧਰ ਲਾਇਆ ਹੋਇਆ, ਤੂੰ ਮੇਰੇ ਕੋਲ ਬਹਿ ਜਾ, ਆਹ ਮੇਰਾ ਪਿਆਰਾ, ਇੱਥੇ ਮੇਰੇ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰ. ਆਪਣਿਆਂ ਨੂੰ ਕੋਲ ਬਿਠਾ ਕੇ ਨਾਮ ਜਪਾਉਂਦੇ ਨੇ, ਧੰਦਿਆਂ 'ਚ ਫਸਾਉਣ ਵਾਲਿਆਂ ਨੂੰ ਧੰਦਿਆਂ 'ਚ ਲਾ ਦਿੰਦੇ ਨੇ. ਨਦਰ ਉਹ ਪੱਠੀ ਜੇ ਕਰੇ, ਜੇ ਕਿਸੇ ਦੇ ਪੁੱਠੀ ਨਿਗਾਹ ਹੋ ਗਈ ਭਾਵੇਂ ਕਿੱਡਾ ਹੀ ਹੋਵੇ. ਸੁਲਤਾਨਾਂ ਕਾ ਹੁਕਰਾਏ ਦਾ, ਬੜੇ ਬੜੇ ਸੁਲਤਾਨ ਚੱਕਰਵਰਤੀ ਪਾਤਸ਼ਾਹ ਸ਼ਾਹਜਹਾਂ ਵਰਗਿਆਂ ਨੂੰ ਘਾਹ ਖਾਣ ਲਾ ਤਾ. ਜਿਹਨੇ ਤਰਕ ਕੀਤੀ ਸੀ ਦਾਰਾ ਸ਼ਕੋਹ ਵਰਗਿਆਂ ਨੇ ਵੀ ਸੋਚਿਆ ਸੀ ਕਿਵੇਂ ਹੋ ਸਕਦਾ. ਜਿਹੜਾ ਬੰਦਾ ਇਹ ਕਹੇ ਕਿ ਮੈਨੂੰ ਘਾਹ ਨਹੀਂ ਖਾਣ ਲਾ ਸਕਦਾ, ਮੈਂ ਤਾਂ ਏਡਾ ਵੱਡਾ ਬੰਦਾ, ਮਹਾਰਾਜ ਨੂੰ ਘਾਹ ਖਾਣ ਲਾ ਦਿੰਦੇ ਨੇ ਅਤੇ ਇੰਨੀ ਬੁਰੀ ਹਾਲਤ ਕਰਦੇ ਨੇ. ਦਰ ਮੰਗਣ ਭਿੱਖ ਨਾ ਪਾਏਂਦਾ, ਉਹ ਦਰ ਤੋਂ ਕਿਸੇ ਭਿੱਖਿਆ ਮੰਗੇ, ਲੋਕ ਉਹਨੂੰ ਭਿੱਖਿਆ ਵੀ ਨਹੀਂ ਦਿੰਦੇ ਹੈ. ਹਾਥੀ ਤੋਂ ਉੱਤਰ ਕੇ ਦਾਰਾ ਸ਼ਿਕੋ ਪਿੱਛੇ ਹੱਥ ਬੰਨੇ ਹੋਏ ਨੇ, ਲਘੂ ਸ਼ੰਕਾ ਦੇ ਬਹਾਨੇ ਖੇਤਾਂ 'ਚ ਉਤਰਿਆ, ਜਾ ਕੇ ਇੱਕ ਮਾਈ ਪ੍ਰਸ਼ਾਦੇ ਪਕਾਉਂਦੀ ਸਵੇਰੇ ਸਵੇਰੇ, ਮਿੱਸੇ ਪ੍ਰਸ਼ਾਦੇ. ਕਹਿੰਦਾ ਮਾਈ ਮੈਨੂੰ ਜਾਣਦੀ ਮੈਂ ਕੌਣ? ਕਹਿੰਦੇ ਨਾ, ਕਹਿੰਦੇ ਮੈਂ ਦਾਰਾ ਸ਼ਿਕੋ. ਇਹੀ ਹਾਲ ਸ਼ਾਹਜਹਾਂ ਦਾ ਹੋਇਆ. ਜਿਨ੍ਹਾਂ ਜਿਨ੍ਹਾਂ ਨੇ ਮਨ ਦੇ ਅੰਦਰ ਸ਼ੰਕੇ ਕੀਤੇ ਨੇ ਉਹਨਾਂ ਨੂੰ ਮਹਾਰਾਜ ਨੇ ਇਹੀ ਨਜ਼ਾਰੇ ਦਿਖਾਏ ਨੇ. ਫਿਰ ਤੋ ਇਸ ਵਕਤ ਸ਼ਾਹਜਹਾਂ ਵੀ ਕਹਿਣ ਲੱਗਿਆ ਸੀ ਕਿ ਮੈਂ ਬੜਾ ਵੱਡਾ ਬਾਦਸ਼ਾਹ ਸ਼ਾਹਜਹਾਂ, ਮੈਨੂੰ ਦੋ ਰੋਟੀਆਂ ਖਵਾ ਦੇ. ਮਾਈ ਕਹਿੰਦੀ ਕਿਉਂ, ਮੈਂ ਆਪਣੇ ਬੱਚੇ ਮਰਵਾਉਣੇ ਆ, ਮੈਂ ਨਹੀਂ ਤੈਨੂੰ ਦੇ ਸਕਦੀ ਰੋਟੀ, ਕਿਉਂਕਿ ਔਰੰਗਜ਼ੇਬ ਦਾ ਹੁਕਮ ਸੀ ਕਿ ਇਹਨਾਂ ਨੂੰ ਕੋਈ ਖਾਣ ਨੂੰ ਨਾ ਦੇਵੇ. ਤਾਂ ਮਹਾਰਾਜ ਕਹਿੰਦੇ ਦਰ ਮੰਗਣ ਭਿੱਖ ਨਾ ਪਾਏਂਦਾ, ਜੇ ਤੂੰ ਦਰ ਦੇ ਉੱਤੇ ਮੰਗਦਾ ਫਿਰੇਗਾ ਭਿੱਖਿਆ ਨਾ ਮਿਲੇਗੀ ਤੈਨੂੰ. ਕੋਈ ਰਾਜਾ ਹੋਇਆ ਬੜਾ ਤਕੜਾ, ਇੰਨਾ ਵੱਡਾ ਬਣ ਗਿਆ, ਇੰਨਾ ਵੱਡਾ ਦੁਨੀਆਂ 'ਤੇ ਰਾਜ ਕਰਦਾ ਕਰਦਾ, ਇੱਕ ਦਿਨ ਉਹਦੇ ਖਿਆਲ 'ਚ ਆਇਆ ਕਿ ਰੱਬ ਹੋਰ ਕਿਹੜਾ, ਮੈਂ ਹੀ ਰੱਬ ਹਾਂ, ਰੱਬ ਨਹੀਂ ਕੋਈ ਹੈਗਾ. ਪਰਮਾਤਮਾ ਨੇ ਸੋਚਿਆ ਇਹਦੇ ਬੜਾ ਕੰਮ ਖਰਾਬ ਹੋਇਆ, ਹੁਣ ਇੰਨਾ ਇਹਨੂੰ ਬਖਸ਼ਿਸ਼ਾਂ ਹੁੰਦੀਆਂ ਰਹੀਆਂ, ਪਹਿਲਾਂ ਰਾਜ ਮੰਗਦਾ ਰਿਹਾ ਮੰਗਦਾ ਰਿਹਾ, ਹੁਣ ਇਹ ਕਹਿੰਦਾ ਮੈਂ ਹੀ ਰੱਬ ਹਾਂ ਮੈਂ ਹੀ ਰੱਬ ਹਾਂ, ਇਸ ਤਰ੍ਹਾਂ ਹੀ ਕਰਨ ਲੱਗ ਗਿਆ, ਦੁਨੀਆਂ ਨੂੰ ਵੀ ਕਹਿਣ ਲੱਗ ਗਿਆ ਕਿ ਮੈਂ ਰੱਬ ਹਾਂ. ਅਕਾਲ ਪੁਰਖ ਬੜਾ ਬੇਅੰਤ ਹੈ. ਅਕਾਲ ਪੁਰਖ ਨੇ ਪਹਿਲਾਂ ਹੀ ਉਹਦਾ ਇੰਤਜ਼ਾਮ ਕੀਤਾ ਹੁੰਦਾ ਬੰਦੇ ਦਾ. ਉਹ ਰਾਜਾ ਇੱਕ ਵਾਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਫੌਜਾਂ ਨਾਲ, ਇੱਕ ਹਿਰਨ ਦੇ ਪਿੱਛੇ ਘੋੜਾ ਦੌੜਾ ਲਿਆ। ਫੌਜਾਂ ਤਾਂ ਕਿਧਰੇ ਵੀ ਪਿੱਛੇ ਰਹਿ ਗਈਆਂ, ਰਾਜਾ ਪਿੱਛੇ 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 ਪਿੱਛੇ। ਅੱਗੇ ਜਾ ਕੇ ਨਦੀ ਆ ਗਈ, ਗਰਮੀ ਬੜੀ ਸੀ, ਉਹ ਹਿਰਨ ਪਤਾ ਹੀ ਨਹੀਂ ਕਿੱਧਰ ਚਲਿਆ ਗਿਆ। ਰਾਜਾ ਕਹਿੰਦਾ ਚਲੋ ਹਿਰਨ ਤਾਂ ਨਿਕਲ ਗਿਆ, ਗਰਮੀ ਬੜੀ ਆ, ਬੜਿਆ ਸੋਹਣਾ ਪਾਣੀ ਨਦੀ ਦਾ ਇਸ਼ਨਾਨ ਕਰ ਲਈਏ। ਰਾਜਾ ਇਸ਼ਨਾਨ ਕਰਨ ਲੱਗ ਪਿਆ। ਪਰਮਾਤਮਾ ਨੇ ਪਹਿਲਾਂ ਹੀ ਬਣਾਇਆ ਹੁੰਦਾ ਚੱਕਰ, ਇੰਨ ਬਿੰਨ ਰਾਜੇ ਦੀ ਸ਼ਕਲ ਦਾ ਇੱਕ ਬੰਦਾ ਉੱਥੇ ਤੁਰਿਆ ਫਿਰਦਾ ਆ ਗਿਆ। ਉਹਨੇ ਦੇਖਿਆ ਰਾਜਾ ਨਹਾਉਂਦਾ, ਉਹਨੇ ਰਾਜੇ ਵਾਲੇ ਕੱਪੜੇ ਚੁੱਕ ਕੇ ਪਾ ਕੇ ਉਹਦਾ ਘੋੜਾ ਭਜਾ ਲਿਆ। ਰਾਜਾ ਬੜਾ ਰੌਲਾ ਪਾਵੇ, ਉਹ ਰੋਕ ਪਾਈ ਰੋਕ, ਉਹ ਰੋਕੇ ਹੀ ਨਾ, ਉਹ ਸਿੱਧਾ ਜਾ ਕੇ ਮਹਿਲਾਂ 'ਚ ਵੜ ਗਿਆ। ਹੁਣ ਸਾਰਿਆਂ ਦੇਖੇ ਕਿ ਰਾਜਾ ਸਾਹਿਬ ਆ ਗਏ ਨੇ, ਇਹ ਬੜਾ ਹੀ ਕਮਲਾ ਬੌਲਾ ਜਿਹਾ ਹੋ ਗਿਆ। ਉੱਥੋਂ ਐਵੇਂ ਕਿ ਫਟੇ ਪੁਰਾਣੇ ਜਿਹੇ ਕੱਪੜੇ ਜੇ ਮਿਲ ਗਏ ਉਹ ਪਾ ਲਏ। ਮਹਿਲਾਂ ਦੇ ਬਾਹਰ ਆ ਕੇ ਕਹਿੰਦਾ ਮੈਨੂੰ ਅੰਦਰ ਜਾਣੇ ਦੋ, ਹਮ ਰਾਜ ਹੈ ਰਾਜਾ ਹੈ। ਉਹ ਕਹਿੰਦਾ ਰਾਜਾ ਸਾਹਿਬ ਤਾਂ ਅੰਦਰ ਨੇ, ਇਹ ਕੋਈ ਪਾਗਲ ਹੈ। ਉਹ ਕੁੱਟਣਾ ਸ਼ੁਰੂ ਕਰਤਾ ਫੜ ਕੇ। ਉਹਨੇ ਬੜਾ ਕਿਹਾ ਮੈਂ ਰਾਜਾ ਹਾਂ। ਉਹ ਕਹਿੰਦੇ ਰਾਜਾ ਸਾਹਿਬ ਤਾਂ ਅੰਦਰ ਨੇ, ਤੂੰ ਕਿੱਧਰੋਂ ਰਾਜਾ ਆ ਗਿਆ। ਕੁੱਟ ਕੁੱਟ ਕੇ ਕੁੱਟ ਕੁੱਟ ਕੇ ਲੋਕਾਂ ਨੇ ਕਮਲਾ ਕਰ ਦਿੱਤਾ ਉਹਨੂੰ। ਉਹ ਜਿਹੜਾ ਕਹਿੰਦਾ ਸੀ ਮੈਂ ਰੱਬ ਬਣ ਗਿਆ, ਦਰ ਮੰਗਣ ਭਿੱਖ ਨਾ ਪਾਏਂਦਾ, ਉਹਨੂੰ ਕੋਈ ਮੰਗਿਆ ਰੋਟੀ ਨਾ ਦੇਵੇ, ਪਾਗਲ ਹੋ ਕੇ ਉਹ ਜੰਗਲਾਂ ਨੂੰ ਦੌੜ ਗਿਆ। ਖੀਰ ਤਾਂ ਮਹਾਰਾਜ ਕਹਿੰਦੇ ਨੇ ਰੱਬ ਬੜਾ ਬੇਅੰਤ ਹੈ, ਡਰ ਕੇ ਰਿਹਾ ਕਰੋ, ਉਹਦਾ ਪਤਾ ਹੀ ਨਹੀਂ ਕਿੱਧਰੋਂ ਕੀ ਚੱਕਰ ਚਲਾ ਦੇਵੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਲਾਹੌਰ ਵਾਲੇ ਦੁਨੀ ਚੰਦ ਧੁੱਪੜ ਨੂੰ ਕਿਹਾ, ਕਹਿੰਦੇ ਇਹ ਸ਼ਰਾਧ ਕਰ ਰਹੇ ਹਾਂ ਜਿਹੜੇ, ਇਹ ਪਹੁੰਚਦੇ ਵੀ ਆ ਗਾਹਾਂ, ਲੋਕਾਂ ਦੇ ਐਵੇਂ ਪੈਸੇ ਇਕੱਠੇ ਕਰੀ ਜਾਂਦਾ ਦਬਕੇ ਮਾਰ ਮਾਰ ਵਿਆਜ ਲਾ ਲਾ। ਮਹਾਰਾਜ ਕਹਿੰਦੇ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ। ਅੱਗੇ ਜਾ ਕੇ ਤਾਂ ਉਹੀ ਮਿਲਦਾ ਜਿਹੜਾ ਜੀਵ ਖੱਟ ਕਮਾਈ ਕਰਦਾ, ਘਾਲ ਕਮਾਈ ਕਰਦਾ, ਖੱਟਦਾ ਕਮਾਉਂਦਾ, ਦਸਵੰਧ ਕੱਢਦਾ ਜਾਂ ਦਿੰਦਾ ਆਪਣੇ ਹਿੱਸੇ ਵਿੱਚੋਂ ਦਾਨ, ਫਿਰ ਅੱਗੇ ਜਾ ਕੇ ਮਿਲਦਾ। ਇਹ ਜਿਹੜਾ ਤੁਸੀਂ ਕਹਿੰਦੇ ਕਰਦੇ ਹੋ, ਉੱਥੋਂ ਚੀਜ਼ ਖੋਹ ਲਈ, ਉੱਥੋਂ ਖੋਹ ਲਈ, ਉੱਥੋਂ ਇਕੱਠੀਆਂ ਕਰਕੇ ਫਿਰ ਆਪਣੇ ਪਿੱਤਰਾਂ ਦੇ ਨਿਮਿੱਤ ਰੋਟੀ ਖਵਾਉਂਦੇ ਹੋ, ਇਹ ਤਾਂ ਨਹੀਂ ਮਿਲਦੀ ਅੱਗੇ ਜਾ ਕੇ। ਆਹ ਮਹਾਰਾਜ ਗੁਰੂ ਨਾਨਕ ਦੇਵ ਜੀ 17ਵਾਂ ਸਲੋਕ ਫਰਮਾਉਂਦੇ ਨੇ, ਸਲੋਕ ਮਹੱਲਾ ਪਹਿਲਾ, ਜੇ ਮੋਹਾਕਾ ਕਰ ਮੋਹੈ। ਕਹਿੰਦੇ ਜੇ ਮੋਹਾਕਾ ਲੁੱਟਣ ਵਾਲਾ ਹੋ ਕੇ ਕਰ ਮੋਹੈ, ਲੁੱਟ ਲਵੇ ਘਰ ਨੂੰ, ਲੁੱਟਣ ਵਾਲਾ ਹੋ ਕੇ ਲੁੱਟੇ, ਠੱਗੇ, ਚੋਰੀ ਕਰੇ, ਘਰ ਮੋਹੇ ਪਿੱਤਰੀ ਦੇ, ਮੰਮੇ ਨੂੰ ਔਂਕੜ ਹਾਹੇ ਸਿਹਾਰੀ, ਘਰ ਮੋਹੇ, ਮੋਹੇ ਹੁੰਦਾ ਲੁੱਟਣਾ। ਇਹ ਬਹੁਤ ਹੀ ਇੰਪੋਰਟੈਂਟ ਹੈ, ਮੋਹੇ ਤੋਂ ਭਾਵ ਲੁੱਟਣਾ। ਨਹੀਂ ਤਾਂ ਆਮ ਕਹਿੰਦੇ ਨੇ ਘਰ ਜੇ ਮੁਹਾਕਾ ਘਰ ਮੋਹੈ, ਘਰ ਮੈਂ ਪਿੱਤਰੀ ਦੇ, ਉਹ ਮੈਂ ਹੀ ਕਹੀ ਜਾਂਦੇ ਨੇ ਇਹਨੂੰ, ਘਰ ਮੋਹੇ ਪਿੱਤਰੀ ਦੇ। ਦੂਜਿਆਂ ਦੇ ਘਰਾਂ ਨੂੰ ਲੁੱਟ ਕੇ ਤੇ ਆਪਣੇ ਪਿੱਤਰਾਂ ਦੇ ਨਿਮਿੱਤ ਸ਼ਰਾਧ ਕਰਾਵੇ, ਪੰਡਤਾਂ ਨੂੰ ਚੀਜ਼ਾਂ ਦੇਵੇ, ਆਹ ਮੇਰੇ ਪਿੱਤਰਾਂ ਨਿਮਿੱਤ ਬਿਸਤਰੇ ਨੇ, ਇਹ ਮੰਜੇ ਨੇ, ਇਹ ਮੇਰੇ ਪਿੱਤਰਾਂ ਨਿਮਿੱਤ ਆਹ ਚੀਜ਼ਾਂ ਨੇ, ਸਾਰੀਆਂ ਚੀਜ਼ਾਂ ਦਾਨ ਕਰਕੇ ਆਖੇ ਮੇਰੇ ਪਿੱਤਰਾਂ ਨੂੰ ਮਿਲ ਗਈਆਂ ਹੋਣਗੀਆਂ। ਅੱਗੇ ਵਸਤ ਸਿਆਣੀ ਹੈ, ਮਹਾਰਾਜ ਕਹਿੰਦੇ ਅੱਗੇ ਉਹ ਚੀਜ਼ ਪਛਾਣ ਲਈ ਜਾਂਦੀ ਹੈ, ਸੂਖਮ ਰੂਪ ਜਾਂਦਾ ਇਹਨਾਂ ਦਾ ਅੱਗੇ। ਪ੍ਰਤੱਖ ਚੀਜ਼ਾਂ ਤਾਂ ਇੱਥੇ ਹੀ ਹੁੰਦੀਆਂ ਨੇ, ਇਹਨਾਂ ਦੇ ਸੂਖਮ ਰੂਪ ਵਿੱਚ ਫਲ ਚਲੇ ਜਾਂਦੇ ਨੇ ਅੱਗੇ। ਅੱਗੇ ਉਹ ਚੀਜ਼ਾਂ ਪਛਾਣ ਵੀ ਲੈਂਦੇ ਨੇ ਜਿਨ੍ਹਾਂ ਦੀਆਂ ਚੋਰੀ ਕੀਤੀਆਂ ਹੁੰਦੀਆਂ, ਜਿਨ੍ਹਾਂ ਦੇ ਘਰਾਂ ਵਿੱਚੋਂ ਉਹਨਾਂ ਦੇ ਪਿੱਤਰ ਉਹਨਾਂ ਨੂੰ ਪਛਾਣ ਲੈਂਦੇ ਨੇ। ਕਹਿੰਦੇ ਇਹ ਤਾਂ ਸਾਡੀਆਂ ਚੀਜ਼ਾਂ, ਇਹ ਤੁਹਾਡੇ ਬੰਦਿਆਂ ਨੇ ਚੋਰੀ ਕਰਕੇ, ਤੁਹਾਡੇ ਨਾਂ ਤੇ ਰੋਟੀ ਖਵਾ ਕੇ ਦਾਨ ਕਰਕੇ ਦਾਨ ਦੇ ਤਾਂ ਦਿੱਤਾ, ਪਰ ਸਾਡੀਆਂ ਸਾਨੂੰ ਦਿਓ। ਮਹਾਰਾਜ ਕਹਿੰਦੇ ਨੇ ਪਿੱਤਰੀ ਚੋਰ ਕਰੇ, ਫਿਰ ਉਹਨਾਂ ਦੇ ਪਿੱਤਰਾਂ ਨੂੰ ਵੀ ਚੋਰ ਕਿਹਾ ਜਾਂਦਾ, ਉਹ ਇਹੋ ਜਿਹੇ ਤੁਹਾਡੇ ਨਿਆਣੇ ਮੁੰਡੇ ਤੇ ਰਹੇ ਜੇ ਆ, ਚੋਰੀਆਂ ਕਰਕੇ ਸਾਡੀਆਂ ਤੇ ਤੁਹਾਡਿਆਂ ਨੂੰ ਰੋਟੀ ਖਵਾ ਕੇ ਤੇ ਫਿਰ ਆ ਚੀਜ਼ਾਂ ਦਾਨ ਕਰਦੇ ਨੇ, ਇਹਦਾ ਤਾਂ ਤੈਨੂੰ ਲੱਗਣਾ ਹੀ ਨਹੀਂ ਹੈ ਦਾਨ ਪੁੰਨ, ਕਿਉਂਕਿ ਹੱਕ ਦੀ ਕਮਾਈ ਅੱਗੇ ਜਾ ਕੇ ਮਿਲਦੀ ਹੈ।